ایسے طرح اکنے بجائے کئی کوئی تیر بنا دے پہلی. اور اے جیڑی ایک ہے پاشا بدیا اتے دوجی ہے چن بدیا اتے تیجی ہے انک بدیا. جیڑی انک بدیا او دے نو اکھر نے کدے ہور دس ہے ہی نہیں, اے دے نو اکھر نے اج تک دنیا دے. گنت ودیا ایک دو تین چار تو نو تک جانے اسی اگے جیو آ جاندی. تے جیڑی بھاشا ودیا اے دے اکھراں دی کوئی ایکو جی کتے بھی اے بنن والا نہیں ملدی ہے. کسے دے 35 اکھر نے, کسے دے 40 اکھر نے, کسے دے 50 اکھر نے, کسے دے 26 اکھر نے, کسے دے 52 اکھر نے, کسے دے تو ودھ کٹ وی ہن. اور میں تے ایک سنیا ہے کسے کولوں کہندے ایک پتہ نہیں کیڑے روس وچ کوئی صوبے دی بھاشا تین اکھراں دی ہے کہندے, پتا نہیں کیویں کرتے کوئی حساب ہوئے گا. تو خیر آپ اس پاسے نہ جائیے. جویں اپنی گرمکھی دے 35 اکھر نے اتے ہندی دے 52 اکھر نے, اسی طرح ہور بھاشاواں دے ودھ کٹ اکھر ہن. پر گنت ودیا دے سارے کتے وی ودھ نہیں, نو اکھر نے دسواں کوئی نہیں. تے گرو نانک دیو جی مہاراج سچے پاتشاہ جی نے ایک اوہنکار دے وچ تینوں ہی ودیا کٹیاں کر دتیاں. ایک گنت ودیا ہے, اوڑا بھاشا ودیا ہے, اتے اوہنکار جو اسی بول رہے ہیں اوہنکار لکھا تے کتے نہیں, چن ہے جہاں اوڑے دے اتنے مہاراج سچے پاتشاہ نے کار بگائی ہے, اتنے چن بنایا ہے, انہوں اسی تین اکھر وہ بولتے ہیں اوہنکار. اتے مہاراج سچے پاتشاہ گرو گریب نواز نے وہ جیڑی ہے چن ودیا لیندی ہے, اور انہوں کھولے اگے جا کے مہاراج نے اوہنکار برہما اتپت, اوہنکار کیا جن چت, اوہنکار سیل جگ پہے, اوہنکار بےد نمے, ان پھر ساری گل کھولیا اوہنکار کتوں ورتوں کی ہے. اس کر کے گرو نانک دیو جی مہاراج سچے پاتشاہ جی نے یہ دوئیں اکھران پہلا ایک اکر ارتھ کدے, ایک اکال پر نرنکار جو واہگرو پرمیشر ہے, اوہنکار جو سب کا پرکاشک ہے, اور نالے چن ودیا ہے, نالے اوڑا اکھر ہے, تے نالے گنت ودیا ایکا ہے. اور اسی طرز سے ہی کیونکہ گرو نانک دیو جی مہاراج سچے پاتشاہ دے درشن کبیر بھگت نے بھی ہوئے, مہاراج سچے پاتشاہ ملے. کبیر بھگت پہلا بھی بھگت سے کوئی شنکا نہیں کہ بھگت نہیں سی, پر جدو گرو نانک دیو جی مہاراج سچے پاتشاہ دے درشن ہوئے اس تو جدو ان رس آیا نا, پھر اس نو ورنن نہیں کر سکیا کہ ہوں اصلی آنند کا پتا لگیا کہ اصلی آنند کی ہے. کیونکہ بچے کالج پڑھتے ہیں, کوئی بی اے پاس کرد, کوئی ایم اے پاس کرد, کوئی ڈگریاں کرد, ڈگری تو تھوڑے والے بھی کر لینا, پاس تھوڑے والے بھی ہو جانا بھی پاس ہے بی اے کیتا ہوا, پر جہی میرٹ بنتی ہے انہوں زیادہ ہی رس ہوا کرتا. بھگتی چ پاوے پاس سی, پر گرو نانک دیو جی مہاراج سچے پاتشاہ دے جدو درشن کیتے تا اس نو بڑا آنندت ہویا. پر دنیا دے اتہاسکار کہندے نے کہ کبیر بھگت دا گرو رامانند سی, کبیر بھگت دا گرو رامانند سی, پر کبیر نے اپنی باڑی چ کتے ورن نہیں کیتا میرا رامانند گرو ہے. کبیر کہندا کی ہے, میں تا او گرو مل گیا مینو ہن, کہو کبیر میں سو گل پایا, جا کا ناؤ بیبیکو, جیڑا بیب ایک سارا تو جو مایا تو رہت ایک ہی اکال پر نرنکار دی جوت واہگرو پرمیشر دا سروپ ہے گرو نانک صاحب, میں نے وہ گرو مل گیا. اسے کر کے وہ کیونکہ اس تو سانو ثبوت بھی ہوندا ہے کہ جیڑے اکھر کبیر بھگت نے اپنی بانی چ ورتے نے ہندی چ اکھر نہیں ہن. انہیں اپنے اکر اوہنکار اوڑا اوڑا اپما تا کی کوئی تیار جو برتے نے, تا گرو نانک دیو جی مہاراج سچے پاتشاہ دی درشنا کر کے انہوں ایتھوں دی بھاشا بارے بھی گیان ہویا. تو خیر اج آپ 52 اکری جو اچارن کیتی ہے کبیر بھگت جی نے ستگرو مہاراج سچے پاتشاہ شری گرو گرنتھ صاحب دے وچ گوڑی راگ وچ 52 اکری ہے, 52 اکھراں دوارا اپدیش دینا کیتا ہے. اوہنکار آدمی جانا لکھتا میٹا تاہے نہ مانا, تو اتحادک تو اس دے وچوں آج جو ہے جئیے اکھر دی کتھا, جئیے اکھر دوارا جو کتھا بانی وچاری ہے وہ بھی اپنا وچار کرنی ہے, کتھا کرنی ہے. ਆਓ ਪ੍ਰੇਮ ਦੇ ਨਾਲ ਸੁਣੋ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਮਨ ਇਕਾਗਰ ਕਰਕੇ ਸੁਣੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਬਾਣੀ ਭਗਤ ਕਬੀਰ ਜੀ ਦੀ ਜੋ ਹੈ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ।
ਜਈਆ ਜੋ ਜਨ ਹੈ ਤੋ ਦੁਰਮਤ ਹਨ ਕਰ ਬਸ ਕਾਇਆ ਗਾਓ।
ਜਈਆ ਜੋ ਜਨ ਹੈ ਤੋ ਦੁਰਮਤ ਹਨ, ਜਈਏ ਅੱਖਰਦਾਰਾ ਕਬੀਰ ਭਗਤ ਜੀ ਕਹਿੰਦੇ ਨੇ ਭਾਈ ਜੇ ਤਾਂ ਜਾਣਨੇ ਨਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਇਸ ਗੱਲ ਦਾ ਖਿਆਲ ਕਰੀ, ਕਿਉਂਕਿ ਡਾਕਟਰ ਕੋਲ ਜਦੋਂ ਅਸੀਂ ਜਾਈਏ ਉਹ ਦੋ ਚੀਜ਼ਾਂ ਦਿੰਦਾ ਸਾਨੂੰ, ਕਿਹੜੀਆਂ ਦਿੰਦਾ? ਇੱਕ ਦਵਾਈ ਦਿੰਦਾ, ਇੱਕ ਸਾਨੂੰ ਹਦਾਇਤ ਦਿੰਦਾ। ਹਦਾਇਤ ਕੀ ਹੈ? ਜਿਸ ਨੂੰ ਕੋਈ ਬਿਮਾਰੀ ਹੈ ਕਿ ਦਵਾਈ ਖਾ ਤਾਂ ਖਾਣਾ ਨਹੀਂ, ਜਿਸ ਨੂੰ ਸ਼ੂਗਰ ਹੈ ਤਾਂ ਮਿੱਠਾ ਨਹੀਂ ਖਾਣਾ, ਉਹ ਦਵਾਈ ਦੇ ਨਾਲ ਇੱਕ ਹਦਾਇਤ ਵੀ ਦਿੱਤੀ ਹੈ ਤੈਨੂੰ ਤੇਰੇ ਬਲੱਡ ਪ੍ਰੈਸ਼ਰ ਬਹੁਤਾ ਜ਼ਿਆਦਾ ਹੈ ਤਾਂ ਕੋਈ ਤੈਂ ਕੋਈ ਤਲੀ ਚੀਜ਼ ਨਹੀਂ ਖਾਣੀ, ਤੈਂ ਘਿਓ ਨਹੀਂ ਖਾਣਾ, ਤੈਂ ਫਲਾਣੀ ਚੀਜ਼ ਨਹੀਂ ਕਰਨੀ ਹੈ। ਦਵਾਈ ਕੰਮ ਤਦ ਕਰੇਗੀ ਜਦੋਂ ਨਾਲ ਅਸੀਂ ਪੱਥ ਵੀ ਰੱਖਾਂਗੇ, ਔਰ ਨਾਲ ਪੱਥ ਨਹੀਂ ਰੱਖਾਂਗੇ, ਸੰਜਮ ਨਹੀਂ ਕਰਾਂਗੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਪੂਛ ਤਹਿ ਬੈਦ ਔਗਤ ਖਾਏ ਨਾ ਸੰਜਮ ਸਿਓ, ਕੈਸੇ ਮਿੱਟੇ ਰੋਗ ਸੁਖ ਸਹਿਜ ਸਮਾਈ ਹੈ। ਦਵਾਈ ਤੇ ਖਾਂਦਾ ਸੰਜਮ ਨਹੀਂ ਕਰਦਾ, ਔਰ ਸੰਜਮ ਤੇ ਕਰਦੇ ਦਵਾਈ ਨਹੀਂ ਖਾਂਦਾ, ਫਿਰ ਵੀ ਰੋਗ ਮਿਟਦਾ। ਦੋਏ ਚੀਜ਼ਾਂ ਦਾ ਸੁਮੇਲ ਹੈ, ਦਵਾਈ ਵੀ ਖਾ ਸੰਜਮ ਵੀ ਕਰ, ਦਵਾਈ ਵੀ ਖਾ ਪੱਥ ਵੀ ਰੱਖ। ਔਰ ਇੱਥੇ ਵੀ ਕੀਰਤ ਭਗਤ ਜੀ ਇਹ ਗੱਲ ਕਹਿੰਦੇ ਨੇ ਕਿ ਸਿਮਰਨ ਤੇ ਕਰਦਾ, ਬਾਣੀ ਤੇ ਪੜ੍ਹਦਾ, ਨਿਤਨੇਮ ਤੇ ਕਰਦਾ, ਕਿਉਂਕਿ ਬਾਣੀ ਆਪਣੇ ਵਾਸਤੇ ਹੈ, ਕਥਾ ਆਪਣੇ ਵਾਸਤੇ ਹੈ, ਕਥਾ ਸਾਡੇ ਜੀਵਨ ਦਾ ਲਕਸ਼ ਹੈ। ਹੁਣ ਅਸੀਂ ਬਾਣੀ ਨਾਲ ਜਦੋਂ ਆਪਣੇ ਜੀਵਨ ਨੂੰ ਜੋੜਾਂਗੇ ਤਾਂ ਸਾਨੂੰ ਸਮਝ ਪਏਗੀ ਕਿ ਅਸੀਂ ਕਿੱਥੇ ਖੜੇ ਹਾਂ, ਔਰ ਜੇ ਫਿਰ ਸਮਝ ਪਏਗੀ ਕਿ ਬਾਣੀ ਤੇ ਬਹੁਤ ਪੜ੍ਹਦੇ ਹਾਂ। ਬਹੁਤ ਬੰਦੇ ਕਹਿੰਦੇ ਬਾਣੀ ਬੜੀ ਪੜ੍ਹਦੇ ਪਰ ਅੱਜ ਤੱਕ ਕੋਈ ਆਨੰਦ ਨਹੀਂ ਆਉਣ ਲੱਗਾ। ਆਨੰਦ ਆਵੇ ਕਿਵੇਂ? ਦਵਾਈ ਤੇ ਖਾਣਾ ਪੱਥ ਨਹੀਂ ਰੱਖਦਾ, ਦਵਾਈ ਤੇ ਬਹੁਤ ਖਾਧੀ ਪਰ ਜੋ ਤੈਨੂੰ ਡਾਕਟਰ ਨੇ ਹਦਾਇਤ ਕੀਤੀ ਸੀ ਉਹ ਨਹੀਂ ਸੁਣੀ ਤੈਂ। ਹੁਣ ਅੱਜ ਦੀ ਕਥਾ ਵਿੱਚ ਅਸੀਂ ਬਾਣੀ ਕਬੀਰ ਜੀ ਉਹੀ ਕਹਿ ਰਹੇ ਨੇ, ਜਈਆ ਜੋ ਜਾਣੈ ਤੋ ਦੁਰਮਤ ਹਨ। ਜਈਏ ਅੱਖਰ ਦੁਆਰਾ ਕਹਿੰਦੇ ਜੇ ਤੂੰ ਪਰਮਾਤਮਾ ਨੂੰ ਜਾਣਦਾ, ਜਾਣਨਾ ਚਾਹੁੰਦਾ ਨਾ, ਸਿਮਰਨ ਤੇ ਕਰਦਾ, ਬਾਣੀ ਤੇ ਪੜ੍ਹਦਾ, ਸਭ ਕੁਝ ਕਰਦਾ, ਪਰ ਤੇਰੇ ਅੰਦਰੋਂ ਖੋਟੀ ਮਤ ਹਰ ਨਾਸ ਕਰ। ਜੇ ਦੁਰਮਤ ਦਾ ਨਾਸ ਨਹੀਂ ਕੀਤਾ, ਬਾਣੀ ਪੜ੍ਹੀ ਵੀ, ਦਵੈਤ ਵੀ ਨਹੀਂ ਫਿਰਦੇ ਹਾਂ, ਇੱਕ ਦੂਜੇ ਦਾ ਈਰਖਾ ਚੁੱਕੀ ਫਿਰਦੇ ਹਾਂ, ਇੱਕ ਦੂਜੇ ਨੂੰ ਦੇਖ ਕੇ ਛੱਡਦੇ ਹਾਂ, ਇੱਕ ਦੂਜੇ ਨੂੰ ਵੇਖ ਕੇ ਸਾਡੇ ਅੰਦਰ ਕੋਈ ਖੁਸ਼ੀ ਨਹੀਂ ਪੈਦਾ ਹੁੰਦੀ ਹੈ, ਉਲਟਾ ਅਸੀਂ ਦੇਖ ਕੇ ਦੁਖੀ ਹੁੰਦੇ ਹਾਂ, ਤਾਂ ਫਿਰ ਕਹਿਣ ਲੱਗੇ ਪੜ੍ਹੀ ਵੀ ਤਾਂ ਹੈ ਪਰ ਉਹਦਾ ਤੇਰੇ ਤੇ ਅਸਰ ਨਹੀਂ ਹੋਇਆ, ਜਿੰਨਾ ਕੁ ਆਰਾਮ ਆਇਆ ਉਨਾ ਕੁ ਤੂੰ ਫਿਰ ਖਰਾਬ ਕਰ ਗਿਆ ਕੰਮ। ਹੁਣ ਕਿਸੇ ਨੂੰ ਸ਼ੂਗਰ ਹੈ, ਉਹਨੇ ਗੋਲੀਆਂ ਖਾ ਲਈਆਂ ਜਾਂ ਟੀਕਾ ਲਾ ਲਿਆ ਤੇ ਉਹਨੇ ਮਿੱਠਾ ਖਾ ਗਿਆ, ਉਹ ਸਾਰੀਆਂ ਵਿਅਰਥ ਹੋ ਗਈਆਂ। ਇਸ ਕਰਕੇ ਕਬੀਰ ਭਗਤ ਜੀ ਕਹਿੰਦੇ ਜੋ ਜਾਣੈ ਤੋ ਦੁਰਮਤ ਹਰ, ਜੇ ਤੂੰ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਚਾਹੁੰਦੇ ਨਾ ਤਾਂ ਪਹਿਲਾ ਤੇਰਾ ਕਦਮ ਹੈ ਕਿ ਦਵੈਤ ਭਾਵਨਾ ਅੰਦਰੋਂ ਖਤਮ ਕਰ। ਕਿਉਂ ਦਵੈਤ ਕਿਹਦੇ ਨਾਲ ਕਰੇਗਾ? ਦਵੈਤ ਬੰਦੇ ਚ ਓਨਾ ਚਿਰ ਹੈ ਜਿੰਨਾ ਚਿਰ ਬੰਦੇ ਦੇ ਅੰਦਰ ਆਪਣੇ ਮਨ ਵਿਚ ਦਇਆ ਨਹੀਂ, ਪ੍ਰੇਮ ਨਹੀਂ। ਹੁਣ ਜਦੋਂ ਪ੍ਰੇਮ ਹੋ ਜਾਏ ਨਾ ਫਿਰ ਦਵੈਤ ਰਹਿੰਦੀ ਨਹੀਂ ਹੈ। ਪ੍ਰੇਮ ਦਾ ਮਤਲਬ ਇਹ ਨਹੀਂ ਹੁੰਦਾ ਜੇ ਕਹੀ ਫਲਾਣਾ ਬੰਦੇ ਨੂੰ ਇਹਨੇ ਪ੍ਰੇਮ ਬੜਾ ਹੈ ਪਰ ਪੁੱਛੇ ਮੂੰਹ ਲਾ ਕੇ ਕਿਹਦਾ, ਉਹਦੇ ਕੋਲ ਕੋਈ ਉੱਤਰ ਨਹੀਂ ਹੋਏਗਾ ਜਿਹੜਾ ਪ੍ਰੇਮੀ ਹੈ। ਪ੍ਰੇਮ ਤੇ ਇੱਕ ਅਵਸਥਾ ਹੈ, ਕਿਹਦੇ ਦਾ ਕੀ ਮਤਲਬ ਹੈ, ਕਿਹਦੇ ਦਾ ਕੋਈ ਮਤਲਬ ਨਹੀਂ ਹੈ। ਪ੍ਰੇਮ ਤੇ ਇੱਕ ਅਵਸਥਾ ਹੈ, ਉਹ ਅਵਸਥਾ ਸਾਰੀ ਲਾਗੂ ਹੁੰਦੀ ਹੈ। ਜੇ ਹੁਣ ਕਹੀਏ ਵੀ ਸੂਰਜ ਚੜ੍ਹੇ ਹੈ, ਬੜਾ ਪ੍ਰਕਾਸ਼ ਹੈ, ਵੀ ਫਿਰ ਕਹੀ ਵੀ ਕਿਹਦੇ ਤੇ ਹੈ, ਉਹਦਾ ਕਿਹਦੇ ਤੇ ਥੋੜਾ ਹੈ, ਉਹ ਤਾਂ ਸਾਰੀਆਂ ਜਗ੍ਹਾ ਤੇ ਹੈ। ਉਹ ਇਹ ਥੋੜਾ ਦੇਖਣਾ ਕਿ ਇਹ ਬਹੁਤ ਪੜ੍ਹਿਆ ਲਿਖਿਆ, ਬੜਾ ਉੱਚ ਕੋਟੀ ਦਾ ਵਿਦਵਾਨ ਹੈ, ਇਹਦੇ ਉੱਤੇ ਪ੍ਰਕਾਸ਼ ਕਰਦਾ, ਦੂਜਾ ਕੁਛ ਇਹਨੇ ਹਨੇਰਾ ਕਰਤਾ, ਨਹੀਂ, ਉਹਦੇ ਸਾਰਿਆਂ ਦੀ ਪ੍ਰਕਾਸ਼ ਹੈ, ਉਹ ਸਾਰਿਆਂ ਦੇ ਬਰਾਬਰ ਹੈ। ਇਸੇ ਕਰਕੇ ਪ੍ਰੇਮ ਇੱਕ ਅਵਸਥਾ ਹੈ, ਜਿਹਦੇ ਅੰਦਰ ਪ੍ਰੇਮ ਦੀ ਅਵਸਥਾ ਬਣ ਗਈ, ਉਹਨੂੰ ਇਹ ਦੱਸਣ ਦੀ ਤੇ ਕਹਿਣ ਦੀ ਲੋੜ ਨਹੀਂ ਕਿ ਕਿਹਦਾ ਪ੍ਰੇਮ ਹੈ, ਸਭ ਦਾ ਹੀ ਹੈ, ਕਿਉਂ ਪਰਮਾਤਮਾ ਤੋਂ ਬਿਨਾਂ ਕੋਈ ਚੀਜ਼ ਵਸਤੂ ਖਾਲੀ ਨਹੀਂ। ਜਿਹੜਾ ਇੱਕ ਅੱਧੇ ਨਾਲ ਪ੍ਰੇਮ ਹੈ ਔਰ ਦੂਜਿਆਂ ਨਾਲ ਹੈ ਨਹੀਂ, ਉਹ ਪ੍ਰੇਮ ਨਹੀਂ, ਉਹ ਸਾਨੂੰ ਭੁਲੇਖਾ ਪੈਂਦਾ ਪ੍ਰੇਮ ਦਾ, ਉਹ ਮੋਹ ਹੁੰਦਾ, ਉਹ ਆਪਣੀ ਕੋਈ ਗਾਉਂ ਹੁੰਦੀ ਹੈ, ਸਵਾਰਥ ਹੁੰਦਾ। ਜਿਹੜਾ ਪ੍ਰੇਮ ਅਸੀਂ ਕਈ ਵਾਰੀ ਮੋਹ ਨੂੰ ਭੁਲੇਖੇ ਚ ਪ੍ਰੇਮ ਸਮਝਦੇ ਹਾਂ, ਮੋਹ ਪ੍ਰੇਮ ਨਹੀਂ ਹੁੰਦਾ। ਪ੍ਰੇਮ ਐਸੀ ਅਵਸਥਾ ਹੈ, ਪ੍ਰੇਮ ਰੋਜ਼ਾਨਾ ਵੱਧਦਾ। ਕਿਵੇਂ ਵੱਧਦਾ? ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ, ਕਹਿੰਦੇ ਇਹ ਪ੍ਰੇਮ ਦਿਨ ਅਗਲੇ ਦਿਨ ਅੱਜ ਨਾਲ ਦੂਣਾ ਹੁੰਦਾ, ਤੇ ਜਿਹੜਾ ਸਾਡਾ ਮੋਹ ਹੈ ਇਹ ਸਿੱਖਰੋਂ ਚੱਲ ਕੇ ਥੱਲੇ ਨੂੰ ਆਉਂਦੇ ਤੇ ਹੌਲੀ ਹੌਲੀ ਟੁੱਟ ਕੇ ਦੁਸ਼ਮਣੀ ਚ ਬਦਲ ਜਾਂਦਾ। ਉਹ ਮੋਹ ਨੂੰ ਪ੍ਰੇਮ ਅਸੀਂ ਕਈ ਵਾਰ ਸਮਝ ਲੈਂਦੇ ਹਾਂ, ਮੋਹ ਵਸਤੂ ਹੋਰ ਹੈ, ਪ੍ਰੇਮ ਵਸਤੂ ਹੋਰ ਹੈ। ਮੋਹ ਕਿਸੇ ਨਾਲ ਹੁੰਦਾ, ਕਿਸੇ ਨਾਲ ਨਹੀਂ ਹੁੰਦਾ, ਪ੍ਰੇਮ ਸਭ ਨਾਲ ਹੈ। ਸਭ ਨਾਲ ਜੀਵ ਜੰਤੂਆਂ ਦੀ ਗੱਲ ਛੱਡੋ, ਹਰ ਇੱਕ ਵਸਤੂ ਨਾਲ ਹੈ। ਜੋ ਵੀ ਵਸਤੂ ਹੈ ਪਰਮਾਤਮਾ ਦੀ, ਜੋ ਵੀ ਹੈ ਉਹਦੇ ਨਾਲ ਉਹਦਾ ਪ੍ਰੇਮ ਹੈ। ਕੋਈ ਵੀ ਐਸੀ ਵਸਤੂ ਨੀ ਜਿਹ ਤੋਂ ਪ੍ਰੇਮ ਖਾਲੀ ਹੋਵੇ, ਉਹ ਹਰ ਇੱਕ ਵਿੱਚ ਪਰਮਾਤਮਾ ਨੂੰ ਦੇਖਦਾ। ਕਈ ਭਗਤਾਂ ਨੇ ਮਿੱਟੀ ਨਾਲ ਵੀ ਗੱਲਾਂ ਕੀਤੀਆਂ ਨੇ, ਰਿੱਤੇ ਨਾਲ ਵੀ ਕੀਤੀਆਂ ਨੇ, ਉੱਥੇ ਵੀ ਦੇਖਦਾ ਪਰਮਾਤਮਾ, ਉੱਥੇ ਹੀ ਵਾਹਿਗੁਰੂ ਪਰਮੇਸ਼ਰ ਹੈ, ਸਾਰੀਆਂ ਜਗ੍ਹਾ ਤੇ ਦੇਖਦਾ। ਫਰੀਦ ਨੇ ਕਹਿ ਦਿੱਤਾ, ਕਹਿਣ ਲੱਗਿਆ ਦਰਿਆ ਨੂੰ, ਕਹਿੰਦਾ ਕਿੱਧਰ ਨੂੰ ਬਹਿਣ ਪਾਏ ਨੇ ਤੂੰ, ਤਾਹੇ ਲਾ ਲਾ ਕੇ ਧੋਣੇ ਲੇਖਾ ਨੀ ਦੇਣਾ ਪਊਗਾ। ਦੇਖੋ ਨਾ ਪ੍ਰੇਮ ਨੇ ਉਹ ਦਰਿਆ ਨੂੰ ਵੀ ਸਮਝ ਲਿਆ ਕਿ ਉਹ ਵੀ ਪਰਮਾਤਮਾ ਦਾ ਰੂਪ ਹੈ, ਉਹ ਵੀ ਜੋਤ ਹੈ, ਵੀ ਚੱਲ ਰਹੀ ਹੈ, ਉਹ ਵੀ ਦੇਖ ਲਿਆ। ਇਸ ਕਰਕੇ ਗੁਰਮੁਖ ਪਿਆਰੇ, ਉਹ ਪ੍ਰੇਮ ਵਸਤਾ ਜਿੰਨਾ ਚਿਰ ਨਹੀਂ ਜਾਵੇਗੀ ਉਨਾ ਚਿਰ ਗੁਰਮਤ ਨਾਸ ਨਹੀਂ ਹੁੰਦੀ ਹੈ, ਔਰ ਗੁਰਮਤ ਨਾਸ ਨਹੀਂ ਹੁੰਦੀ ਉਨਾ ਚਿਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਪ੍ਰਾਪਤੀ ਨਹੀਂ ਹੁੰਦੀ ਹੈ। ਕਬੀਰ ਜੀ ਕਹਿੰਦੇ ਹਨ, ਜਈਆ ਜੋ ਜਾਣੇ ਤੋ ਦੁਰਮਤ ਹਰ, ਅਤੇ ਦੂਜਾ ਹਾਂਜੀ ਪੜੋ,
ਕਰ ਬਸ ਕਾਇਆ ਗਾਓ,
ਕਰ ਬਸ ਕਾਇਆ ਗਾਓ। ਕਹਿਣ ਲੱਗੇ ਫਿਰ ਆਪਣੀ ਕਾਇਆ ਨੂੰ ਵਸ ਕਰ, ਇਹ ਬੇਵਸੀ ਹੋਈ ਵਧੀਆ ਤੇਰੀ ਕਾਇਆ, ਤੂੰ ਨਾਮ ਤੇ ਜਪਦਾ, ਸਿਮਰਨ ਤੇ ਕਰਦਾ, ਪਥ ਹੈ ਨੀ ਤੇਰੇ ਕੋਲ, ਬੇਵਸੀ ਹੈ, ਤੇਰਾ ਮਨ ਤੇਰੇ ਵਸ ਨਹੀਂ ਹੈ, ਇਹ ਵੀ ਕਿਰਪਾ ਕਰਕੇ ਵਸ ਕਰ। ਜਈਆ ਜੋ ਜਾਣੇ ਤੋ ਦੁਰਮਤ ਹਨ, ਕਰ ਵਸ ਕਾਇਆ ਗਾਓ, ਆਪਣੀ ਕਾਇਆ ਨੂੰ ਵਸ ਕਰ। ਜੇ ਚਲੋ ਖੈਰ ਤੇਰਾ ਮਨ ਤੇ ਵਸ ਕਰਨਾ ਬੜਾ ਔਖਾ ਹੈ, ਘੱਟੋ ਘੱਟ ਸਰੀਰ ਨੂੰ ਵਸ ਤਾਂ ਕਰ ਲੈ, ਸਰੀਰ ਦਾ ਵਸ ਕਰ ਲੈ। ਤੇਰਾ ਮਨ ਤੇ ਚਾਹੁੰਦਾ, ਬੜੇ ਵਿਸ਼ੇ ਵਿਕਾਰਾਂ ਨੂੰ ਚਾਹੁੰਦਾ, ਬਹੁਤ ਚੀਜ਼ਾਂ ਨੂੰ ਚਾਹੁੰਦਾ, ਘੱਟੋ ਘੱਟ ਤਨ ਕਰਕੇ ਨਾ ਕਰੇ ਫਿਰ ਵੀ ਚੰਗਾ, ਇੰਨੇ ਵੀ ਚੰਗਾ। ਪਰ ਮੈਂ ਬੇਨਤੀ ਕਰਾਂ, ਕਹਿੰਦੇ ਪਾਪ ਜਿਹੜਾ ਹੈ ਨਾ ਉਹ ਮਨ ਕਰਕੇ ਲੱਗਦਾ ਅਤੇ ਅਪਰਾਧ ਤਨ ਕਰਕੇ ਹੁੰਦਾ। ਜੇ ਮਨ ਦੇ ਵਿੱਚ ਵਿਸ਼ੇ ਵਿਕਾਰ ਪੈਦਾ ਹੋ ਗਿਆ, ਪਾਪ ਤਾਂ ਲੱਗ ਗਿਆ, ਕਿਉਂਕਿ ਪਾਪ ਦੇ ਉੱਤੇ ਕੋਈ ਕਾਨੂੰਨ ਨਹੀਂ ਹੈ ਕਿ ਉਹਦਾ ਪਤਾ ਲੱਗ ਜਾਏ, ਪਾਪ ਨੂੰ ਕਿਸੇ ਨੂੰ ਪਕੜ ਨਹੀਂ ਸਕਦਾ, ਕੋਈ ਪਕੜ ਤੋਂ ਬਾਹਰ ਹੈ। ਫਿਰ ਗੁਰਬਾਣੀ ਉਸ ਨੂੰ ਕਹਿੰਦੀ ਹੈ, ਕਹਿੰਦੇ ਭਾਈ ਅਸਲ ਪਾਪ ਤੋਂ ਕੌਣ ਬਚਿਆ? ਕਹਿੰਦੇ ਉਹ ਬਚਿਆ ਦ੍ਰਿਸ਼ਟ ਬਿਕਾਰੀ ਬੰਧਨ ਬੰਧ ਹੈ, ਹੋਂ ਤਿਸਕੇ ਬਲ ਜਾਈ। ਪਾਪ ਪੁੰਨ ਕੀ ਸਾਰ ਨਾ ਜਾਣੇ, ਭੁੱਲਾ ਫਿਰਿਆ ਅਜਾਈ। ਆਪਣੇ ਆਪ ਚ ਬੜਾ ਸੱਚਾ ਸੁੱਧ ਬਣਿਆ ਬਣਿਆ ਫਿਰਦਾ, ਕਹਿੰਦਾ ਉਹਦੀ ਵਿਰਤੀ ਤਾਂ ਦੇਖ ਕਿੱਥੇ ਕੀਤੀ, ਬੜਾ ਪਾਪ ਪੁੰਨੀਆਂ ਸਾਰਾ ਜਾਣਦਾ, ਮੈਂ ਸਭ ਕੁਝ ਜਾਣਦਾ। ਕਹਿਣ ਲੱਗੇ ਮਹਾਰਾਜ, ਕਹਿੰਦੇ ਆਪਣੀ ਬਿਰਤੀ ਦੇਖ, ਤੇਰੀ ਨਦਰ ਵੇਖ ਕਿੱਥੇ ਜਾ ਰਹੀ ਹੈ, ਅੰਦਰ ਤੋਂ ਕਿੱਥੇ ਤੁਰਿਆ ਫਿਰਦਾ। ਦ੍ਰਿਸ਼ਟ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹਦੇ ਚ ਵਿਕਾਰ ਪੈਦਾ ਹੀ ਨਾ ਹੋਵੇ। ਦ੍ਰਿਸ਼ਟ ਵਿਕਾਰੀ ਬੰਧਨ ਬੰਧ ਹੈ, ਜਿਹੜੀ ਵਿਕਾਰਾਂ ਦੀ ਦ੍ਰਿਸ਼ਟ ਹੈ ਨਾ ਉਹ ਹੀ ਬਣ ਜਾਏ, ਸਾਡੀ ਨਿਗਾਹ ਚ ਅੰਮ੍ਰਿਤ ਬਣ ਜਾਏ, ਸਾਡੀ ਨਿਗਾਹ ਚ ਹਰ ਇੱਕ ਹੀ ਦੇਵਤਾ ਦਿਸੇ, ਹਰ ਇੱਕ ਹੀ ਗੁਰਮੁਖ ਦਿਸੇ, ਹਰ ਇੱਕ ਹੀ ਭੈਣ ਦਿਸੇ, ਹਰ ਇੱਕ ਹੀ ਮਾਂ ਦਿਸੇ, ਔਰ ਹਰ ਇੱਕ ਹੀ ਸਾਡੀ ਧੀ ਦਿਸੇ, ਹਰ ਇੱਕ ਹੀ ਸਾਡੇ ਭਰਾ ਤੇ ਮਾਤਾ ਪਿਤਾ ਲੱਗਣ। ਫਿਰ ਦ੍ਰਿਸ਼ਟ ਆਉਂਦੀ ਨਹੀਂ ਹੈ, ਆਉਂਦੀ ਕਦੋਂ ਹੈ? ਇਹ ਮੇਰਾ ਹੈ, ਉਹ ਕਿਸੇ ਦਾ ਹੋਰ ਹੈ, ਦ੍ਰਿਸ਼ਟ ਦੀ ਅਜੀ ਬਣੀ ਹੈ। ਫਿਰ ਮਹਾਰਾਜ ਕਹਿੰਦੇ ਦ੍ਰਿਸ਼ਟ ਬਿਕਾਰੀ ਬੰਧਨ ਬੰਧ ਹੈ, ਹਾਂ ਤਿਸਕੇ ਵੱਲ ਜਾਈ, ਪਾਪ ਉਨਕੀ ਸਾਰਨਾ ਜਾਣਾ, ਤੈਨੂੰ ਪਤਾ ਨੀ ਪਾਪ ਕੀ ਹੈ ਪੁੰਨ ਕੀ ਹੈ, ਸ਼ਾਇਦ ਤੂੰ ਕਰਦਾ ਹੋਵੇ ਪੁੰਨ ਉਹ ਪਾਪ ਹੀ ਹੋਵੇ, ਔਰ ਤੂੰ ਕਰਦਾ ਹੋਵੇ ਪਾਪ ਉਹ ਪੁੰਨ ਹੋਵੇ, ਤੈਨੂੰ ਇਸ ਗੱਲ ਦੀ ਸੋਝ ਹੀ ਨਹੀਂ ਹੈ ਕਿ ਪਾਪ ਕੀ ਹੈ ਪੁੰਨ ਕੀ ਹੈ, ਨਹੀਂ ਪਤਾ। ਅਸੀਂ ਕਈ ਗੱਲ ਨੂੰ ਆਪਣੇ ਹਿਸਾਬ ਨਾਲ ਪੁੰਨ ਸਮਝੀਏ, ਆਪਣੇ ਹਿਸਾਬ ਨਾਲ ਪੁੰਨ ਬਣਾਇਆ ਕਿ ਬੜਾ ਭਾਰੀ ਪੁੰਨ ਹੈ, ਔਰ ਆਪਣੇ ਹਿਸਾਬ ਨਾਲ ਕਿਸ ਚੀਜ਼ ਨੂੰ ਪਾਪ ਬਣਾਇਆ। ਪਰ ਮਹਾਰਾਜ ਕਹਿੰਦੇ ਤੈਨੂੰ ਪਾਪ ਪੁੰਨ ਦੀ ਸੋਝ ਹੀ ਨਹੀਂ ਹੈ, ਪਰ ਗੁਰੂ ਜੀ ਕਹਿੰਦੇ ਤੈਨੂੰ ਇੱਕ ਪੁੰਨ ਮੈਂ ਦੱਸਦਾ ਜੀ ਕਰ ਲੇਗਾ, ਤੈਨੂੰ ਇਹ ਪਾਪ ਪੁੰਨ ਦੀ ਸੋਝ ਹੀ ਨਹੀਂ ਹੈ। ਫਰਜ਼ ਕਰੋ ਇੱਕ ਛੇੜ ਪੈ ਗਿਆ ਗਊ ਦੀ, ਮਗਰ ਗਊ ਨੂੰ ਮਾਰਨ ਲੱਗਿਆ ਅਸੀਂ ਚੜਾ ਲਈਏ, ਬੜਾ ਆਪਾਂ ਖੁਸ਼ ਹੋਵਾਂਗੇ ਵੀ ਭਾਈ ਗਊ ਬਚਾ ਲਈ। ਦੇਖੋ ਨਾ ਕਿੱਡਾ ਵੱਡਾ ਪੁੰਨ ਕਰਤਾ, ਪਰ ਸ਼ੇਰ ਨੂੰ ਪੁੱਛੋ ਜਾ ਕੇ, ਉਹਦੇ ਮੂਹਰੋਂ ਪਰੋਸਿਆ ਥਾਲ ਰੋਟੀ ਚੱਕ ਲਈ, ਕਿਸੇ ਦੇ ਮੂੰਹ ਨੂੰ ਪ੍ਰਸ਼ਾਦਾ ਚੱਕ ਲਈਏ, ਲੰਗਰ ਚੱਕ ਲਈਏ, ਭੁੱਖਾ ਮਾਰ ਦੀਏ, ਉਹਦਾ ਪਾਪ ਹੈ ਕਿ ਪੁੰਨ ਹੈ? ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈ। ਉਹ ਗਊ ਛਡਾਉਣੀ ਠੀਕ ਸੀ ਜਾਂ ਸ਼ੇਰ ਨੂੰ ਖਵਾਉਣਾ ਠੀਕ ਸੀ, ਸਾਡੇ ਇੱਥੇ ਕੋਈ ਵੱਸ ਦੀ ਗੱਲ ਨਹੀਂ ਹੈ। ਇਸ ਕਰਕੇ ਹੋਰ ਵੀ ਉਦਾਹਰਨਾਂ ਬਹੁਤ ਨੇ ਇਹੋ ਜਿਹੀਆਂ, ਖੈਰ ਮੈਂ ਉਸ ਪਾਸੇ ਜ਼ਿਆਦਾ ਨਾ ਜਾਵਾਂ। ਤੋ ਗੁਰਮੁਖ ਪਿਆਰਿਓ, ਇਸ ਕਰਕੇ ਕਹਿੰਦੇ ਮਹਾਰਾਜ, ਕਹਿੰਦੇ ਇਹ ਤੈਨੂੰ ਪਤਾ ਨਹੀਂ ਪਾਪ ਕੀ ਹੈ ਪੁੰਨ ਕੀ ਹੈ, ਪਰ ਮੈਂ ਤੈਨੂੰ ਇੱਕ ਪੁੰਨ ਦੱਸਦਾ ਜੇ ਕਰ ਲਏਗਾ ਸਭ ਤੋਂ ਸੌਖਾ, ਔਰ ਸਭ ਤੋਂ ਔਖਾ ਕਰਦਾ ਕੋਈ ਨਹੀਂ, ਹੈ ਸਭ ਤੋਂ ਸੌਖਾ ਕਰਦਾ ਕੋਈ ਨਹੀਂ, ਸਭ ਤੋਂ ਔਖਾ ਹੈ। ਹੋਰ ਸਭ ਕਰ ਲਾਂਗੇ ਅਸੀਂ, ਵੱਡੇ ਵੱਡੇ ਲੰਗਰ ਲਾ ਦਾਂਗੇ, ਬਹੁਤ ਕੁਝ ਕਰ ਲਾਂਗੇ, ਹੋਰ ਕੁਝ ਕਰ ਲਾਂਗੇ, ਅਸੀਂ ਕਰਦੇ ਹਾਂ ਬਹੁਤ ਸਾਰੀ ਮਾਇਆ, ਬਹੁਤ ਲਾਉਂਦੇ ਹਾਂ, ਪਰ ਮਹਾਰਾਜ ਕਹਿੰਦੇ ਇਹ ਕੋਈ ਐਡਾ ਵੱਡਾ ਪੁੰਨ ਨਹੀਂ ਹੈ, ਜੇ ਤੈਂ ਪੁੰਨ ਕਰਨਾ ਤੈਨੂੰ ਦੱਸਦਾ ਜੀ ਕਰ ਲਵੇ ਕੀ ਗੁਰਬਾਣੀ ਕਹਿੰਦੀ ਹੈ ਕੋਟ ਪੁੰਨ ਸੁਣ ਹਰ ਕੀ ਬਾਣੀ ਮਹਾਰਾਜ ਕਹਿੰਦੇ ਕਰੋੜਾਂ ਪੁੰਨਾਂ ਤੋਂ ਵੱਡਾ ਪੁੰਨ ਹੈ ਤੂੰ ਬਾਣੀ ਸੁਣ ਲੈ ਗੁਰੂ ਕੀ ਸਭ ਤੋਂ ਵੱਡਾ ਪੁੰਨ ਹੈ ਫਿਰ ਕਹਿੰਦੇ ਨੇ ਮਹਾਰਾਜ ਕਈ ਕੋਟ ਜੱਗ ਫਲਾ ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ ਅਸੀਂ ਜੱਗ ਕਰਦੀ ਹੈ ਦੁਨੀਆਂ ਬੜੇ ਰਾਜੇ ਮਹਾਰਾਜ ਜੱਗ ਕਰਦੇ ਨੇ ਬੜੇ ਬੜੇ ਜੱਗ ਕਰਦੇ ਨੇ ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ ਕਿਸ ਨੂੰ ਸੁਣ ਗਾਵਨ ਹਾਰੇ ਨਾ ਇਹ ਬਾਣੀ ਜਿਹੜੀ ਇੱਥੇ ਬੈਠੇ ਆ ਨਾ ਇਹਨੂੰ ਸੁਣਨ ਵਾਲੇ ਤੇ ਗਾਉਣ ਵਾਲੇ ਉਹੀ ਮੈਂ ਬੇਨਤੀ ਫਿਰ ਕਰਾਂ ਕਿ ਸੁਣਨ ਵਾਲੇ ਵੀ ਗਾਉਣ ਵਾਲੇ ਵੀ ਨਾਲ ਜਿਹੜੀ ਹਦਾਇਤ ਹੈ ਉਹ ਵੀ ਪਾਲਣਾ ਕਰਨ ਡਾਕਟਰ ਦੀ ਜਿਹੜੀ ਜੋ ਜਾਣਿਆ ਤਾਂ ਦੁਰਮਤ ਹਨ ਗੱਲ ਉੱਥੇ ਆਉਂਦੀ ਹੈ ਗਾ ਜਿੰਨਾ ਮਰਜ਼ੀ ਸੁਣ ਜਿੰਨਾ ਮਰਜ਼ੀ ਤੇ ਦੁਰਮਤ ਦਾ ਨਾਸ ਅੰਦਰੋਂ ਕਰ ਲੈ ਖੋਟੀ ਮਤ ਨੂੰ ਬਾਹਰ ਕੱਢ ਕੇ ਸੁਣ ਤੇ ਸਹੀ ਕੜਵਤ ਕਾਇਆ ਗਾਓ ਇਹ ਕਾਇਆ ਨੂੰ ਵੱਧ ਕਰਕੇ ਉਹਦੇ ਗੁਣ ਗਾ ਤੇ ਸਹੀ ਤੈਨੂੰ ਪਤਾ ਲੱਗੇ ਸਵਾਦ ਕੀ ਆਉਂਦਾ ਰਸ ਕੀ ਆਉਂਦਾ ਕਬੀਰ ਜੀ ਕਹਿੰਦੇ ਹਨ
ਰਣ ਰੁੱਤੋਂ ਭਾਜੈ ਨਹੀਂ
ਇਹ ਕਹਿੰਦੇ ਰਣ ਰੁੱਤੋਂ ਭਾਜੈ ਨਹੀਂ ਕਹਿੰਦੇ ਜਦੋਂ ਰਣ ਰੁੱਤੋਂ ਜੰਗੇ ਮੈਦਾਨ ਵਿਚ ਹੋਵੇ ਨਾ ਸੂਰਮਾ ਰਣ ਵਿਚ ਰੁੱਝਿਆ ਹੋਵੇ ਰੁੱਤੋਂ ਰੁੱਝਿਆ ਹੋਵੇ ਜੰਗੇ ਮੈਦਾਨ ਵਿਚ ਜੰਗ ਵਿਚ ਹੋਵੇ ਧਰਮ ਦਾ ਯੁੱਧ ਹੋਵੇ ਜੰਗ ਵਿਚ ਹੋਵੇ ਸੂਰਮਾ ਕਹਿੰਦੇ ਭਾਜੈ ਨਹੀਂ ਫਿਰ ਭੱਜੇ ਨਾ ਉਥੋਂ ਜੇ ਭੱਜ ਗਿਆ ਨਾ ਫਿਰ ਕਹਿੰਦੇ ਜੋ ਸੂਰਾ ਤਿਸੀ ਹੋਏ ਮਰਨਾ ਕਹਿੰਦਾ ਸੂਰਮਾ ਮਰ ਜਾਂਦਾ ਇਕ ਵਾਰੀ ਪਰ ਸਾਰੀ ਰਹਿੰਦੀ ਦੁਨੀਆਂ ਤੱਕ ਜਿਉਂਦਾ ਔਰ ਜਿਹੜਾ ਭੱਜ ਜਾਂਦਾ ਰੋਜ਼ ਹੀ ਮਰਦਾ ਰੋਜ਼ ਮਰਿਆ ਹੁੰਦਾ ਤੋ ਕਹਿੰਦੇ ਜੋ ਭੱਜ ਗਿਆ ਸੋ ਜੋਨੀ ਫਿਰਨਾ ਜੇ ਭੱਜ ਗਿਆ ਤਾਂ ਜੂਨਾ ਜੇ ਪਵੇਗਾ ਫਿਰ ਰੋਜ਼ ਹੀ ਮਰਦਾ ਰਹੇਗਾ ਨਾਲ ਦੁਨੀਆਂ ਤੇ ਹਾਨੀ ਹੋਵੇਗੀ ਰਣ ਰੁੱਤੋਂ ਭਾਜੇ ਨਹੀਂ ਕੌਣ ਜੀ
ਸੂਰੋ ਥਾਰੋ ਨਾਓ
ਮਹਾਰਾਜ ਕਹਿੰਦੇ ਕਬੀਰ ਭਗਤ ਜੀ ਕਹਿੰਦੇ ਤਾਂ ਤੂੰ ਸੂਰਮਾ ਹੈ ਸੂਰੋ ਥਾਰੋ ਨਾਓ ਤਾਂ ਤੇਰਾ ਸੂਰਮ ਗਤੀ ਹੈ ਜੇ ਕਹਿੰਦੇ ਜੰਗੇ ਮੈਦਾਨ ਚੋਂ ਭੱਜੇ ਨਾ ਇਸੇ ਤਰ੍ਹਾਂ ਹੀ ਜਿਸ ਨੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਨਾ ਨਾਮ ਜਪਣ ਵਾਲਾ ਰਸੀਆ ਨਾਮ ਦਾ ਰਸੀਆ ਉਹ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਭੱਜੇ ਨਾ ਉਹਨਾਂ ਜੰਗ ਕਰੇ ਅੜਕੇ ਜਮਾ ਰਜਨ ਸਵਾਈ ਜੰਗਾ ਕਹਿੰਦੇ ਸਾਰੀ ਜ਼ਿੰਦਗੀ ਜੰਗ ਚੱਲਦਾ ਸਾਰੀ ਜ਼ਿੰਦਗੀ ਸਾਰੀ ਰਾਤ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ ਸਾਰੀ ਰਾਤ ਹੀ ਜੰਗ ਚੱਲਣਾ ਚਾਹੀਦਾ ਕਿਉਂਕਿ ਵਿਸ਼ੇ ਵਿਕਾਰਾਂ ਦਾ ਘਾਟਾ ਵੀ ਫਿਰ ਪੈਦਾ ਹੁੰਦੇ ਨੇ ਉਹਨਾਂ ਨੇ ਵਿਚਾਰ ਦੀ ਤਲਵਾਰ ਨਾਲ ਸਾਰਿਆਂ ਨੂੰ ਵਿੜਨਾ ਚਾਹੀਦਾ ਰਣ ਰੁੱਤ ਤੋਂ ਭਾਜੇ ਨਹੀਂ ਸੂਰਜ ਥਾਰੋ ਨਾਓ ਕਹਿੰਦੇ ਤਾਂ ਤੇਰਾ ਨਾਮ ਸੂਰਮਾ ਹੈ ਤਾਂ ਤੂੰ ਜੋਧਾ ਹੈ ਇਹ ਕਹਿੰਦੇ ਕਹਿੰਦੇ ਵਿਸ਼ੇ ਵਿਕਾਰਾਂ ਦਾ ਦਰਦਾ ਭੱਜ ਨਾ ਜਾਈ ਬਹੁਤ ਭੱਜ ਜਾਂਦੇ ਸੀ ਪੁਰਾਣੇ ਜ਼ਮਾਨੇ ਚ ਅੱਜ ਹੀ ਭੱਜ ਜਾਂਦੇ ਨੇ ਬਹੁਤ ਕਹਿੰਦੇ ਘਰਾਂ ਦੇ ਵਿਚ ਵਿਸ਼ੇ ਵਿਕਾਰ ਤੰਗ ਕਰਨ ਲਈ ਜੰਗਲਾਂ ਚ ਗਏ ਹੁਣ ਛੱਡ ਤਾਂ ਕਰ ਛੱਡਣੇ ਸੀ ਵਿਸ਼ੇ ਵਿਕਾਰ ਫਿਰ ਉਸ ਨੂੰ ਕਬੀਰ ਜੀ ਕਹਿੰਦੇ ਨੇ ਕਹਿੰਦੇ ਕੀ ਫਾਇਦਾ ਹੋਇਆ ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਧਾ ਅੱਜ ਹੁਣ ਵਿਕਾਰ ਨਾਲ ਛੋਟੀ ਪਾਪੀ ਮਨ ਮੰਦਾ ਕੀ ਫਾਇਦਾ ਹੋਇਆ ਭੱਜਣ ਦਾ ਕਹਿੰਦੇ ਛੱਡ ਕੇ ਜਾਣਾ ਨਹੀਂ ਹੈ ਇਹਨਾਂ ਵਿਚ ਹੀ ਸਭ ਕੁਛ ਕਰਨਾ ਇੱਥੇ ਰਹਿਣਾ ਹੀ ਸਭ ਕੁਛ ਕਰਨਾ ਇਸ ਕਰਕੇ ਰਣ ਰੂਪ ਤੋਂ ਭਾਜਿਆ ਨਹੀਂ ਸੂਰਵ ਸਾਰੋ ਨਾ ਆਓ ਤਾਂ ਤੂੰ ਸੂਰਮਾ ਹੈ ਜੇ ਤੂੰ ਜੰਗੇ ਮੈਦਾਨ ਚਾਹੇ ਵਿਸ਼ੇ ਵਿਕਾਰੋਂ ਤੂੰ ਡਰਦਾ ਭੱਜ ਨਾ ਜਾਈ ਕਿਤੇ ਇਹਨਾਂ ਦੇ ਨਾਲ ਜੰਗ ਕਰੀ ਇਹਨਾਂ ਨੂੰ ਮਾਰਨਾ ਕਰੀ ਸਾਰਿਆਂ ਨੂੰ
ਰਾਰਾ ਰਸ ਨਿਰਸ ਕਰ ਜਾਣਿਆ
ਰਾਰੇ ਅੱਖਰ ਦੁਆਰਾ ਫਿਰ ਕਬੀਰ ਜੀ ਕਹਿੰਦੇ ਨੇ ਰਾਰਾ ਰਸ ਨਿਰਸ ਕਰ ਜਾਣਿਆ ਤੋ ਕਿਵੇਂ ਸਮਝਣੇ ਜੀ ਇਸ ਨੂੰ ਰਾਰੇ ਅੱਖਰ ਦੁਆਰਾ ਸਮਝਾਉਂਦੇ ਨੇ ਕਹਿਣ ਲੱਗੇ ਜਿਹੜੇ ਵਿਸ਼ੇ ਵਿਕਾਰ ਦੇ ਰਸ ਨੇ ਨਾ ਇਹਨਾਂ ਨੂੰ ਬੇਰਸੇ ਕਰਕੇ ਜਾਣਨਾ ਕਰੋ ਇਹਨਾਂ ਸਿੱਕੇ ਪਾ ਦਿਓ ਇਹ ਸਿੱਕੇ ਪਹਿਣਗੇ ਕਦੋਂ ਆਪਣੀ ਮਰਜ਼ੀ ਨਾਲ ਹੀ ਪੈਂਦੇ ਉੱਥੇ ਵੀ ਸਾਨੂੰ ਕੋਈ ਵਰਤੋਂ ਕਰਨੀ ਪਏਗੀ ਕਿਉਂਕਿ ਸਾਨੂੰ ਉਹ ਚੀਜ਼ ਫਿੱਕੀ ਉਦੋਂ ਕਰਨੀ ਪੈਂਦੀ ਜੇ ਕੋਈ ਉਦੋਂ ਮਿੱਠੀ ਜ਼ਿਆਦਾ ਲਿਆਵਾਂਗੇ ਜੇ ਆਪਾਂ ਉਦੋਂ ਮਿੱਠਾ ਕਈ ਵਾਰੀ ਚਾਹ ਚ ਮਿੱਠਾ ਪਾਇਆ ਹੁੰਦਾ ਨਾ ਪਰ ਜ਼ਿਆਦਾ ਮਿੱਠਾ ਮਿੱਠੀ ਮਿਠਾਈ ਨਾਲ ਖਾ ਲਈ ਚਾਹ ਨੂੰ ਕਹਾਂਗੇ ਫਿੱਕੀ ਹੈ ਚਾਹ ਨਹੀਂ ਫਿੱਕੀ ਸੀ ਤੂੰ ਮਿੱਠਾ ਉਦੋਂ ਵੱਧ ਖਾ ਗਿਆ ਔਰ ਚਾਹ ਪੀਣ ਤੋਂ ਪਹਿਲਾਂ ਮਿੱਠਾ ਥੋੜੀ ਹੋਵੇ ਕਿ ਸਰੂਣੀ ਚੀਜ਼ ਖਾ ਲਈਏ ਮਿੱਠਾ ਬਹੁਤਾ ਲੱਗਦਾ ਜੀ ਬਹੁਤ ਜ਼ਿਆਦਾ ਮਿੱਠਾ ਮਿੱਠੇ ਨੂੰ ਛੱਡਿਆ ਨਹੀਂ ਜਾ ਸਕਦਾ ਬਦਲਿਆ ਜਾ ਸਕਦਾ ਜਿਹੜੇ ਸਾਡੇ ਰਸ ਨੇ ਨਾ ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ ਇਹਨੂੰ ਬਦਲਿਆ ਜਾ ਸਕਦਾ ਇਸ ਨੂੰ ਮਿੱਠੀ ਵਸਤੂ ਲਿਆਈ ਜਾ ਸਕਦੀ ਹੈ ਸੱਤਾ ਤੁਰਾਰਾ ਰਸ ਨਿਰਸ ਕਰ ਜਾਂਦੇ ਹਾਂ ਕਹਿਣ ਲੱਗੇ ਨਿਰਸ ਇਹ ਵਿਸ਼ੇ ਵਿਕਾਰ ਦਾ ਰਸ ਉਦੋਂ ਬੇਰਸਾ ਹੋਵੇਗਾ ਜਦੋਂ ਇਦੋਂ ਤਕੜਾ ਰਸ ਕੋਈ ਸਾਡੇ ਕੋਲ ਹੋਰ ਆ ਗਿਆ ਉਹ ਕਿਹੜਾ ਰਸ ਪੜੋ ਜੀ
ਹੋਏ ਨਿਰਸ ਸੋ ਰਸ ਪਹਿਚਾਨਿਆ
ਕਹਿਣ ਲੱਗੇ ਜਿੰਨਾ ਚਿਰ ਇਹ ਵਿਸ਼ੇ ਵਿਕਾਰਾਂ ਦਾ ਰਸ ਨਿਰਸ ਨਹੀਂ ਹੁੰਦਾ ਨਾ ਬੇਰਸਾ ਨਹੀਂ ਹੁੰਦਾ ਉਹਨਾਂ ਚਿਰ ਪਰਮਾਤਮਾ ਦਾ ਰਸ ਤੈਨੂੰ ਅਜੇ ਆਇਆ ਨਹੀਂ ਹੈ ਜੇ ਉਹ ਰਸ ਆ ਗਿਆ ਨਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਹੈ ਤਾਂ ਫਿਰ ਕਹਿੰਦੇ ਇਹ ਜਿਹੜਾ ਰਸ ਹੈ ਸਿੱਕਾ ਲੱਗੇਗਾ, ਫਿਰ ਇਹ ਰਸ ਜਿਹੜਾ ਹੈ ਇਹ ਬੇਸਵਾਦਾ ਹੋ ਜਾ ਗਿਆ। ਕਿਉਂ? ਉਦੋਂ ਵੱਡਾ ਰਸ ਆ ਗਿਆ ਜਦੋਂ ਇਹ ਰਸ ਨੂੰ ਉਦੋਂ ਛੱਡਾਂਗੇ ਜਦੋਂ ਦੂਸਰਾ ਰਸ ਸਵਾਦ ਇਹਨੂੰ ਜ਼ਿਆਦਾ ਆ ਗਿਆ। ਇਸ ਕਰਕੇ ਵਿਸ਼ੇ ਵਿਕਾਰ ਰਸ ਨੂੰ ਸਿੱਕਾ ਜਾਣ ਕਰਕੇ, ਪਰਮਾਤਮਾ ਦੇ ਰਸ ਨੂੰ ਮਿੱਠਾ ਜਾਣ ਕਰਕੇ ਉਹਨਾਂ ਛੱਡਣਾ ਕਰੋ।
ਇਹ ਰਸ ਛਾਡੇ ਉਹ ਰਸ ਆਵਾ,
ਹਾਂ ਇਹ ਜਿਹੜਾ ਰਸ ਹੈ ਨਾ ਇਹ ਸਾਨੂੰ ਹਰ ਇੱਕ ਚੀਜ਼ ਦਾ ਰਸ ਹੈ। ਅੱਜ ਮੈਨੂੰ ਕੋਈ ਸਵਾਲ ਕਰਦਾ ਕਹਿੰਦੇ ਲੋਕ ਮਾੜੇ ਕੰਮ ਕਿਉਂ ਕਰਦੇ ਨੇ, ਚੁਗਲੀ ਨਿੰਦਿਆ ਵਿਸ਼ੇ ਵਿਕਾਰ। ਮੈਂ ਕਿਹਾ ਰਸ ਹੈ, ਇਹ ਪਤਾ ਵੀ ਹੈ ਕਿ ਮਾੜੇ ਨੇ ਪਰ ਰਸ ਨਹੀਂ ਛੱਡ ਜਾਂਦਾ, ਬੜਾ ਰਸ ਹੈ ਉਹਦਾ। ਨਿੰਦਿਆ ਸੁਣਨ ਦਾ ਜਿਹੜਾ ਰਸ ਹੈ, ਨਿੰਦਿਆ ਕਰਨ ਦਾ ਜਿਹੜਾ ਰਸ ਹੈ, ਛੱਡਣਾ ਬੜਾ ਔਖਾ ਹੈ, ਬੜਾ ਸਵਾਦ ਆਉਂਦਾ। ਇੰਨਾ ਬਾਣੀ ਸੁਣ ਸਵਾਦ ਨਹੀਂ ਨਾ ਜਿਹੜਾ ਨਿੰਦਿਆ ਚ ਆਏਗਾ। ਬਾਣੀ ਸੁਣਦੇ 20-30 ਮਿੰਟ ਅਸੀਂ ਗਿਣਾਂਗੇ ਔਰ ਨਿੰਦਿਆ ਕਰਦੇ ਘੰਟੇ ਲੰਘ ਜਾਣ, ਸਵਾਦ ਆ ਹੀ ਜਾਂਦਾ, ਰਸ ਆ ਹੀ ਜਾਂਦਾ। ਇਸ ਕਰਕੇ ਕਹਿ ਭਾਈ ਹਰ ਇੱਕ ਦੇ ਰਸ ਹੈ, ਜਿੰਨੇ ਵੀ ਅਸੀਂ ਮਾੜੇ ਕੰਮ ਕਰਦੇ ਹਾਂ ਪਤਾ ਮਾੜੇ ਨੇ ਪਰ ਰਸ ਕਰਕੇ ਕਰਦੇ ਹਾਂ, ਰਸ ਛੱਡ ਨਹੀਂ ਦਿੰਦਾ। ਇਸ ਕਰਕੇ ਕਹਿੰਦੇ ਇਹ ਰਸ ਛੱਡੇ, ਹਾਂਜੀ ਉਹ ਰਸ ਆਵਾ। ਕਹਿੰਦੇ ਜੇ ਇਹ ਰਸ ਛੱਡਾਂਗੇ ਨਾ, ਇਹ ਰਸਾਂ ਨੂੰ ਫਿੱਕੇ ਪਾਵਾਂਗੇ ਤਾਂ ਉਹ ਰਸ ਆਏਗਾ। ਇਹ ਨਹੀਂ ਛੱਡਿਆ ਜਾਂਦਾ, ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ, ਉਹਦੇ ਮੁਕਾਬਲੇ ਇੱਕ ਵੱਡਾ ਰਸ ਜਾ ਕੇ ਪੈਦਾ ਕਰਨਾ ਪਵੇਗਾ। ਉਹਦੇ ਮੁਕਾਬਲੇ ਇੱਕ ਵੱਡਾ ਰਸ ਆਏਗਾ, ਫਿਰ ਉਹ ਰਸ ਛੁੱਟ ਜਾਏਗਾ।
ਉਹ ਰਸ ਪੀਆ ਇਹ ਰਸ ਨਹੀਂ ਪਾਵਾ,
ਜਦੋਂ ਉਹ ਪਰਮਾਤਮਾ ਦੇ ਨਾਮ ਦਾ ਰਸ ਪੀਆਂਗੇ ਨਾ ਤਾਂ ਇਹ ਰਸ ਛੱਡਿਆ ਜਾਏਗਾ, ਆਪੇ ਨਹੀਂ ਛੱਡਿਆ ਜਾਂਦਾ। ਕਿਉਂ? ਉਹ ਇੰਨਾ ਮਿੱਠਾ ਹੈ, ਫਰੀਦ ਕਹਿੰਦਾ ਮੈਂ ਸਾਰੇ ਰਸ ਖਾਏ ਮੇਰੀ ਮਾਂ ਨੇ ਖਵਾਏ। ਇਹ ਨਹੀਂ ਕਿ ਉਹ ਰਸ ਮੈਂ ਖਾਏ ਨਹੀਂ ਜਾਂ ਉਹ ਮਿੱਠੇ ਨਹੀਂ ਸੀ। ਕਬੀਰ ਸਭੀ ਘਰ ਕਰ ਫਰੀਦ ਕਹਿੰਦਾ ਸਾਰੇ ਮਿੱਠੇ ਸੀ ਕਿਉਂਕਿ ਮੇਰੀ ਮਾਤਾ ਦਿੰਦੀ ਰਹੀ। ਕਿਉਂ? ਫਰੀਦ ਦੀ ਕੈਸੀ ਮਾਤਾ ਹੋਈ ਹੈ, ਆਪਣੇ ਪੁੱਤਰ ਨੂੰ ਬੜੇ ਢੰਗ ਨਾਲ ਭਗਤੀ ਤੇ ਲਾਇਆ। ਉਸ ਟਾਈਮ ਤੇ ਘਰ ਚ ਗਰੀਬੀਆਂ ਹੁੰਦੀਆਂ ਸੀ, ਜੇ ਕਹਿਣਾ ਮਾਂ ਮੈਂ ਸ਼ੱਕਰ ਖਾਣ ਨੂੰ ਮੇਰਾ ਜੀ ਕਰਦਾ, ਮਾਂ ਨੇ ਕਹਿਣਾ ਬੇਟਾ ਸ਼ੱਕਰ ਤੇ ਆਪਣੀ ਹੈ ਹੀ ਨੀ, ਫਿਰ ਮੈਂ ਤੇ ਖਾਣੀ ਸੀ, ਮਾਂ ਕਿੱਥੋਂ ਲਿਆਵਾਂ। ਕਹਿਣ ਲੱਗੀ ਖੁਦਾ ਤੋਂ ਮਾਂਝਾ ਤੱਕ ਦੀ ਪਕੜ, ਆ ਮਸੱਲਾ ਵਿਛਾ ਇਹਦੇ ਉੱਤੇ ਬਹਿ ਜਾ, ਅੱਖਾਂ ਮੀਚ ਖੁਦਾ ਦੀ ਬੰਦਗੀ ਕਰ, ਉਹ ਦਏਗਾ, ਆਪਣੇ ਨਹੀਂ ਹੈ। ਹੁਣ ਉਹਦੇ ਬੱਚਾ ਸੀ ਛੋਟਾ, ਵੀ ਠੀਕ ਹੈ ਮਿਲਦੀ ਹੋਣੀ। ਹੁਣ ਛੋਟਾ ਜਿਹਾ ਬੱਚਾ ਬਹਿ ਗਿਆ, ਆਪਣੀ ਮਾਲਾ ਪਕੜ ਲਈ ਹੈ, ਖੁਦਾ ਅੱਲਾ ਪਾਕ ਨੂੰ ਯਾਦ ਕਰਦਾ, ਮਾਤਾ ਨੇ ਲਿਆ ਕੇ ਰੱਖ ਮਸਲੇ ਥਲੇ ਬੋਝ ਕੇ ਰੱਖ ਦੇਣੀ। ਜਦੋਂ ਉੱਠਿਆ ਮਾਂ ਆ ਗਈ, ਕਹਿੰਦਾ ਸ਼ਕਲ ਦੇਖ ਪਾਈ, ਜਦੋਂ ਵੇਖੀ ਤੀ ਆ ਗਈ, ਅੱਜ ਮਾਂ ਮੈਂ ਦੁੱਧ ਪੀਣਾ, ਅੱਜ ਮੈਂ ਘਿਓ ਖਾਣਾ, ਮਾਂ ਨੇ ਉਸੇ ਕੰਮ ਤੇ ਰੱਖਿਆ। ਪਰ ਜਦੋਂ ਉਹ ਕਰਦਿਆਂ ਕਰਦਿਆਂ ਉਹ ਰਸ ਆ ਗਿਆ ਨਾ, ਫਿਰ ਫਰੀਦ ਕਹਿ ਉੱਠਿਆ, ਕਹਿਣ ਲੱਗੇ ਪਹਿਲੇ ਪਹਿਲੇ ਅੱਜ ਪਤਾ ਲੱਗਾ, ਮਾਂ ਰਸਤੇ ਤੋਂ ਪਹਿਲਾਂ ਹੀ ਬਹੁਤ ਖਵਾਉਂਦੀ ਸੀ, ਪਰ ਅੱਜ ਮੈਨੂੰ ਰਸ ਆਇਆ ਜਿਹੜਾ ਉਹ ਰਸ ਦਾ ਮੈਥੋਂ ਵਰਣ ਨਹੀਂ ਕੀਤਾ ਜਾ ਸਕਦਾ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਸੁਧ। ਇਹ ਕਹਿੰਦੇ ਇਹ ਨਹੀਂ ਗੱਲ ਕਿ ਮਿੱਠੀਆਂ ਨਹੀਂ ਸੀਆਂ, ਬੜੀਆਂ ਮਿੱਠੀਆਂ ਸੀ ਸਾਰੀਆਂ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਜਦੋਂ ਉਹ ਰਸ ਆ ਗਿਆ ਨਾ ਤਾਂ ਇਹ ਰਸ ਆਪੇ ਸਿੱਕਾ ਪੈ ਗਿਆ, ਚੰਗੇ ਨਹੀਂ ਲੱਗਦਾ, ਚੰਗੇ ਨਹੀਂ ਲੱਗਦਾ। ਔਰ ਮੈਂ ਇਹ ਮੇਰੇ ਇੱਕ ਯਾਦ ਆ ਗਈ, ਇਹਦੇ ਪਰਥਾਈ ਸੂਰਜ ਪ੍ਰਕਾਸ਼ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ ਇਹ ਸਵਾਦ ਕਿੰਨਾ ਰਸ ਕਿੰਨਾ ਹੈ। ਦੁਨੀਆਂ ਦੇ ਰਸ ਗਿਣ ਕੇ ਉੱਥੇ ਭਾਈ ਸਾਹਿਬ ਜੀ ਆਪਣੇ ਇਸ ਰਸ ਦੀ ਗੱਲ ਕਰਦੇ ਨੇ, ਖੋਰਸ ਵਰਸ਼ ਆਰਬਲ ਤਨਕੀ। ਕਹਿੰਦੇ ਕਿਸੇ ਬੰਦੇ ਬੱਚੇ ਦੀ, ਕਿਸੇ ਨੌਜਵਾਨ ਦੀ 16 ਸਾਲ ਦੀ ਉਮਰ ਹੋਵੇ, ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਘੁਆ ਰਹੇ ਨੇ ਦਿੱਲੀ ਵਿਚ। ਉਹ ਕਹਿੰਦੇ ਖੋਰਸ ਵਰਸ਼ ਆਰਬਲ ਤਨਕੀ ਸਭ ਇਲਾਕਾ ਪ੍ਰਾਪਤ ਮਨਕੀ। ਕਹਿੰਦੇ 16 ਸਾਲ ਦੀ ਉਮਰ ਹੋਵੇ ਤੇ ਸਾਰੀਆਂ ਇੱਛਾਵਾਂ 16 ਸਾਲ ਦੀ ਉਮਰ ਜੋ ਪੈਦਾ ਹੁੰਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪੂਰੀਆਂ ਹੁੰਦੀਆਂ ਹੁਣ, ਕਿਉਂਕਿ ਸਾਰੀਆਂ ਆਸਾਂ ਕਿਸੇ ਪੂਰੀਆਂ ਨਹੀਂ ਹੁੰਦੀਆਂ। ਫਿਰ ਉਹਦੀ ਹੋਣਗੀਆਂ ਕਿਵੇਂ? ਅਰ ਕਹਿਣ ਲੱਗੇ ਇਸ ਕਰਕੇ ਉਹਦੀਆਂ ਪੂਰੀਆਂ ਹੁੰਦੀਆਂ ਨੇ ਇਸੇ ਵਕਤ ਨਹੀਂ, ਚੱਕਰ ਵਰਤ ਮੈਂ ਮੰਡਲ ਰਾਜੂ। ਕਹਿੰਦੇ ਚੱਕਰ ਵਕਤ ਹੀ ਸਾਰੀ ਦੁਨੀਆਂ ਦੇ ਮੰਡਲ ਦਾ ਰਾਜਾ ਹੋਵੇ, 16 ਸਾਲ ਦੀ ਉਮਰ ਹੋਵੇ, ਸਾਰੀਆਂ ਉਹਦੀਆਂ ਆਸਾਂ ਪੂਰੀਆਂ ਹੋਣ ਔਰ ਚੱਕਰ ਵਰਤੀ ਰਾਜਾ ਹੋਵੇ। ਚੱਕਰ ਵਰਤ ਮੈਂ ਮੰਡਲ ਰਾਜੂ, ਮਿਟੈ ਨਾ ਆਇਸ ਕਿਤੇ ਕੁ ਕਾਜੂ, ਅਤੇ ਉਹਦਾ ਹੁਕਮ ਅਮੋੜ ਹੋਵੇ, ਸਾਰੀ ਦੁਨੀਆਂ ਤੇ ਜਿਹਨੂੰ ਹੁਕਮ ਕਰਦੇ ਹੋ ਮੇਰੇ ਨਾਲ ਉਹਦਾ ਹੁਕਮ ਚੱਲੇ, ਐਡੀ ਵੱਡੀ ਇੰਨੀ ਵੱਡੀ ਉਹਦੇ ਕੋਲ ਸ਼ਕਤੀ ਹੋਵੇ। ਸੋ ਚੱਕਰ ਵਰਤ ਮੈਂ ਮੰਡਲ ਰਾਜੂ, ਮਿਟੈ ਨਾ ਆਇਸ ਕਿਤੇ ਕੁ ਕਾਜੂ। ਕਹਿੰਦੇ ਕਿਸੇ ਵੀ ਕਾਰਨ ਕਰਕੇ ਉਹਦਾ ਜਿਹੜਾ ਹੁਕਮ ਨਾ ਮੋੜ ਸਕੇ ਕੋਈ। ਕਹਿੰਦੇ ਫਿਰ ਇਸ ਤਰ੍ਹਾਂ ਦਾ ਐਡਾ ਵੱਡਾ ਜਿਹਦਾ ਉਹਦੇ ਕੋਲ ਸਾਰੇ ਰਸ ਹੋਣ, ਸਾਰੀ ਦੁਨੀਆਂ ਦੀ ਤਾਕਤ ਸ਼ਕਤੀ ਹੋਵੇ, ਇਹੋ ਜਿਹੀ ਸ਼ਕਤੀ ਦਾ ਮਾਲਕ ਹੋਵੇ, ਮਿਟੈ ਨਾ ਆਇਸ ਕਿਤੇ ਕੋ ਕਾਜੂ। ਔਰ ਕਹਿੰਦੇ ਇਹ ਯਾਦਕ ਆਨੰਦ ਜਗ ਪੀਨ ਕਰਨ ਰਮਨ ਰਮਨੀਨ ਨਵੀਨ, ਇਤਿਹਾਸਿਕ ਆਨੰਦ ਜਗ ਪੀਣ ਉਹਨੂੰ ਭੋਗਣ ਵਾਸਤੇ ਸਭ ਨਵੀਂ ਤੋਂ ਨਵੀਂ ਵਸਤੂ ਮਿਲਦੀ ਹੋਈ ਦੁਨੀਆਂ ਦੀ, ਜਿਹੜੀ ਵੀ ਚੀਜ਼ ਦੀ ਲੋੜ ਹੈ 16 ਸਾਲ ਦੀ ਉਮਰ ਦੇ ਵਿੱਚ ਜੋ ਵੀ ਚਾਹੁੰਦਾ ਉਹ, ਕਿਉਂਕਿ 16 ਸਾਲ ਦੀ ਉਮਰ ਦਾ ਜਵਾਨੀ ਦਾ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਕਿੰਨੀਆਂ ਖਾਸ਼ਾਂ ਹੁੰਦੀਆਂ ਨੇ, ਸਾਰੇ ਦੀਆਂ ਸਾਰੀਆਂ ਨਵੀਂ ਤੋਂ ਨਵੀਆਂ ਮਿਲਣ ਉਹਨੂੰ। ਉਹ ਕਹਿੰਦੇ ਫਿਰ ਜਿਸ ਆਨੰਦ ਕੋ ਕਣਕਾ ਏਹੂ, ਕਹਿੰਦੇ ਜਿਹੜਾ ਇਹ ਸਾਰੀ ਦੁਨੀਆਂ ਦੇ ਸਵਾਦ ਦਾ, ਕਹਿੰਦੇ ਇਹ ਜਿਹੜਾ ਹੈ ਨਾ ਸਾਰਾ ਦੁਨੀਆਂ ਦਾ ਸਵਾਦ ਹੈ ਜਿਹੜਾ, ਕਹਿੰਦੇ ਕਿਣਕਾ ਮਾਤਰ ਹੈ ਕਿਸੇ ਆਨੰਦ ਕੋ ਮਿਲਿਓ ਛੇਹੂ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਲਈ ਉਹਨੂੰ ਉਹ ਕਰੋੜਾਂ ਗੁਣਾ ਇਹ ਤੋਂ ਵੱਡਾ ਆਨੰਦ ਹੈ ਉਸ ਕਰੋੜਾਂ ਗੁਣਾ। ਇਸ ਕਰਕੇ ਕਹਿੰਦੇ ਇਹ ਰਸ ਸਾਡੇ ਉਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ ਪਾਵਾ। ਫਿਰ ਕਬੀਰ ਜੀ ਕਹਿੰਦੇ ਜਦੋਂ ਇਹ ਰਸ ਪੀ ਲਿਆ ਨਾ ਉਹ ਰਸਤੇ ਸਾਰੇ ਫਿੱਕੇ ਪੈ ਜਾਣਗੇ।
ਲੱਲਾ ਐਸੇ ਲਿਵ ਮਨ ਲਾਵੇ,
ਲੱਲੇ ਅੱਖਰ ਦੁਆਰਾ ਕਬੀਰ ਜੀ ਕਹਿੰਦੇ ਐਸੇ ਲਿਵ ਮਨ ਲਾਵੇ, ਕਹਿੰਦੇ ਲਿਵ ਐ ਲਾਓ ਕਿਵੇਂ ਜੀ,
ਅਨੰਤ ਨਾ ਜਾਏ ਪਰਮ ਸੱਚ ਪਾਵੇ।
ਕਹਿਣ ਲੱਗੇ ਕਿਸੇ ਪਾਸੇ ਡੋਲੇ ਨਾ ਪਰਮ ਸੱਚ ਦੀ ਪ੍ਰਾਪਤੀ ਕਰੇ, ਫਿਰ ਕਿਸੇ ਪਾਸੇ ਵੀ ਹੋਰ ਪਾਸੇ ਡੋਲਤਾ ਹੀ ਛੱਡ ਦੇਵੇ। ਲੱਲਾ ਐਸੇ ਲਿਵ ਮਨ ਲਾਵੇ, ਹਾਂਜੀ
ਅਨੰਤ ਨਾ ਜਾਏ ਪਰਮ ਸੱਚ ਪਾਵੇ,
ਅਨੰਤ ਨਾ ਜਾਈ ਫਿਰ ਮਨ ਕਹਿੰਦੇ ਕਿਸੇ ਪਾਸੇ ਹੋਰ ਨਾ ਜਾਵੇ, ਬਹੁਤ ਪਾਸੇ ਬਸ ਇੱਕੋ ਹੀ ਗੁਰੂ ਤੇ ਟਿਕੇ, ਇੱਕੋ ਹੀ ਪਰਮਾਤਮਾ ਤੇ ਕਾ ਕੇ ਰੱਖੇ, ਹੋਰ ਪਾਸੇ ਅਨਮਤੀਆਂ ਪਾਸੇ ਨਾ ਜਾਏ, ਐਸੀ ਲਿਵ ਲਾ ਕੇ ਰੱਖੇ, ਐਸਾ ਕਿਸੇ ਪਾਸੇ ਮਨ ਨੂੰ ਡੋਲਣਾ ਦੇਵੇ, ਫਿਰ ਪਰਮ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਪਰਮ ਸੱਚ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ, ਉਹਦੀ ਪ੍ਰਾਪਤੀ ਕਰਦੇ ਹਨ।
ਹਰ ਜਾਉ ਤਹਾ ਪ੍ਰੇਮ ਲਿਵ ਲਾਵੇ,
ਹਰ ਜਾਉ ਤਹਾ ਪ੍ਰੇਮ ਲਿਵ ਲਾਵੇ। ਫਿਰ ਉਹੀ ਗੱਲ ਆ ਗਈ, ਕਹਿੰਦੇ ਇਹ ਹੋਏਗੀ ਕਿਵੇਂ, ਕਹਿੰਦੇ ਜਿਹਦੇ ਅੰਦਰ ਪ੍ਰੇਮ ਦੀ ਅਵਸਥਾ ਪੈਦਾ ਹੋ ਜਾਏ, ਔਰ ਜਦੋਂ ਪ੍ਰੇਮ ਦੀ ਲਿਵ ਲੱਗ ਗਈ ਨਾ ਉਹ ਲਿਵ ਟੁੱਟਦੀ ਨਹੀਂ ਹੈ, ਜਿਹੜੀ ਬਿਨਾਂ ਪ੍ਰੇਮ ਤੋਂ ਲੱਗੀ ਹੈ ਜੇ ਲੱਗੀ ਤੇ ਹੈ ਲਾਉਣੀ ਉਹ ਵੀ ਚਾਹੀਦੀ ਹੈ। ਇਹ ਨਾ ਸੋਚੋ ਕਿ ਪ੍ਰੇਮ ਪਹਿਲਾਂ ਪੈਦਾ ਕਰਾਂਗੇ ਫਿਰ ਲਿਵ ਲਾਵਾਂਗੇ, ਨਹੀਂ ਪ੍ਰੇਮ ਬਾਅਦ ਪੈਦਾ ਹੋਏਗਾ, ਆਪਣੇ ਕੰਮ ਤੇ ਲੱਗੇ ਰਹੋ। ਜਦੋਂ ਪ੍ਰੇਮ ਲੱਗ ਗਿਆ ਨਾ ਅੰਦਰ ਪ੍ਰੇਮ ਪੈਦਾ ਹੋ ਗਿਆ ਫਿਰ ਐਸੀ ਲਿਵ ਲੱਗੇਗੀ।
ਤੋ ਅਲਹ ਲਹ ਲਹ ਚਰਨ ਸਮਾਵੇ,
ਫਿਰ ਜਿਹੜਾ ਅਲਹ ਉਹ ਅਨੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਲਹ ਉਹਨੂੰ ਪ੍ਰਾਪਤ ਕਰ ਲਵੇਗਾ, ਉਹਦੇ ਚਰਨਾਂ ਸਮਾ ਜਾਏਗਾ। ਜਦੋਂ ਐਸੀ ਪ੍ਰੇਮ ਦੇ ਸਹਿਤ ਹੋ ਕੇ ਲਿਵ ਜੁੜ ਗਈ ਨਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ, ਫਿਰ ਉਹ ਜਿਹੜਾ ਅਲੱਖ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਵਿੱਚ ਮਿਲ ਕਰਕੇ ਅਭੇਦ ਹੋ ਜਾਏਗਾ।
ਬਵਾ ਬਾਰ ਬਾਰ ਬਿਸਨ ਸੰਹਾਰ,
ਬਵਾ ਬਾਰ ਬਾਰ ਬਿਸਨ ਸੰਹਾਰ, ਇਹ ਇੱਕ ਤਾਂ ਵਾਹਵਾ ਅੱਖਰ, ਇੱਕ ਬੱਬਾ ਅੱਖਰ, ਇਹ ਹਿੰਦੀ ਚ ਆਉਂਦਾ, ਇੱਕ ਤਾਂ ਆਪਣਾ ਬੱਬਾ ਹੁੰਦਾ, ਇਹ ਵਾਹਵੇ ਦੋਏ ਬੱਬਾ ਬੱਬਾ, ਇਹ ਬੱਬੇ ਅੱਖਰ ਦੁਆਰੇ ਮਹਾਰਾਜ ਕਹਿੰਦੇ ਬੱਬਾ ਬਾਰ ਬਾਰ ਬਿਸਨ ਸੰਹਾਰ, ਬੱਬੇ ਅੱਖਰ ਦੁਆਰਾ ਕਹਿੰਦੇ ਕਬੀਰ ਭਗਤ ਜੀ ਕਹਿੰਦੇ ਮੁੜ ਮੁੜ ਕੇ ਬਿਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਭਾਲ ਕਰ, ਮੁੜ ਮੁੜ ਕੇ ਮਨ ਟੁੱਟਦਾ ਫਿਰ ਜੋੜ, ਮਨ ਟੁੱਟਦਾ ਫਿਰ ਜੋੜ, ਮੁੜ ਮੁੜ ਕੇ ਉਸ ਪਾਸੇ ਲਾਈ ਜਾ ਮਨ ਨੂੰ, ਮੁੜ ਮੁੜ ਕੇ ਲਾਈ ਜਾ ਐਸੇ ਬਿਸਨ ਸੰਭਾਲ ਦਾ ਕੱਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨ ਕਰ।
ਬਿਸਨ ਸੰਭਾਰ ਨਾ ਆਵੇ ਹਾਰ,
ਜੇ ਤੂੰ ਬਿਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੰਭਾਲ ਕਰੇਗਾ ਤਾਂ ਗੁਰਮੁਖ ਪਿਆਰਿਆ ਤੈਨੂੰ ਹਾਰ ਨੀ ਹੋਏਗੀ, ਕਦੇ ਸਦੈ ਜਿੱਤ ਹੋਏਗੀ, ਸਦੈ ਵਾਸਤੇ ਜੈ ਜੈਕਾਰ ਹੋਏਗੀ, ਸਦੈ ਵਾਸਤੇ ਚੜ੍ਹਦੀ ਕਲਾ ਹੋਏਗੀ।
ਬਲ ਬਲ ਜੇ ਬਿਸਨ ਤਨਾ ਜਸ ਗਾਵੇ,
ਮੈਂ ਕਹਿੰਦਾ ਬਲਿਹਾਰੇ ਬਲਿਹਾਰੇ ਜਮਾ ਕਬੀਰ ਕਹਿੰਦਾ ਜੇ ਬਿਸਨ ਤਨਾ, ਭਾਵ ਜਿਹੜਾ ਵਿਸ਼ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਔਰ ਤਨਾ ਉਹਦੇ ਪੁੱਤਰ ਜੋ ਸਾਧੂ ਮਹਾਤਮਾ ਹਨ ਉਹਨਾਂ ਨਾਲ ਮਿਲ ਕਰਕੇ ਜੇ ਵਾਹਿਗੁਰੂ ਪਰਮੇਸ਼ਰ ਚਲਾਵੇ ਨਾ ਮੈਂ ਤਾਂ ਬਲਿਹਾਰੇ ਬਲਿਹਾਰੇ ਜਾਵਾਂ, ਜਾਂ ਬਲ ਬਲ ਬਿਸਨ ਤਨਾ ਜਸ ਗਾਵੇ, ਔਰ ਬਿਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਨਾ ਭਗਤ ਜੋ ਉਹਦੇ ਗੁਣਾਂ ਨੂੰ ਗਾਉਂਦੇ ਹਨ, ਕਬੀਰ ਭਗਤ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਬਲਿਹਾਰੇ ਜਾਵਾਂ, ਉਹਨਾਂ ਤੋਂ ਕੁਰਬਾਨੇ ਕੁਰਬਾਨੇ ਜਾਵਾਂ, ਮੈਂ ਆਪਣਾ ਬਲਿਹਾਰੇ ਦਾ ਅਰਥ ਨੇ ਮੈਂ ਆਪਣਾ ਬਲ ਹਾਰ ਕੇ ਸਾਰੀਆਂ ਸ਼ਕਤੀਆਂ ਛੱਡ ਕੇ ਉਹਨਾਂ ਚਰਨਾਂ ਜਾਣ ਨੂੰ ਤਿਆਰ ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਉਹਦਾ ਗੁਣ ਗਾਉਂਦੇ ਹਨ।
ਬਿਸਨ ਮਿਲੇ ਸਭ ਹੀ ਸੱਚ ਪਾਵੇ,
ਜੇ ਬਿਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਤਾਂ ਸਾਰੇ ਹੀ ਸੱਚ ਪ੍ਰਾਪਤ ਹੋ ਜਾਂਦਾ ਹੈ, ਸਾਰੀਆਂ ਦਾਤਾਂ ਮਿਲ ਜਾਂਦੀਆਂ, ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ।
ਵਾਹ ਵਾਹ ਵਾਹੀ ਜਾਨੀ ਹੈ,
ਫਿਰ ਕਬੀਰ ਭਗਤ ਜੀ ਕਹਿੰਦੇ ਵਾਹਵੇ ਅੱਖਰ ਦੁਆਰਾ, ਵਾਹ ਵਾਹ ਵਾਹੀ ਜਾਨੀ ਹੈ, ਵਾਹਵੇ ਅੱਖਰ ਦੁਆਰਾ ਕਹਿੰਦੇ ਉਹਨੂੰ ਵਾਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਨਣਾ ਕਰੋ, ਵਾਹ 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 ਹੀ ਜਾਨੀ ਹੈ। ਕਹਿਣ ਲੱਗੇ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਰੂਪ ਹੋ ਕਰਕੇ ਕਰਤਾਰਪੁਰ ਚ ਵਾਹੀ ਕਰਦਾ ਰਿਹਾ, ਉਸੇ ਨੂੰ ਜਾਨਣਾ ਕਰੋ। ਵਾਹਵਾ ਵਾਹੀ ਜਾਨੀ ਹੈ, ਵਾਹੀ ਜੋ ਉਹ ਅਕਾਲ ਪੁਰਖ ਵਾਹਿਗੁਰੂ ਦਾ ਜੋਤ ਸਰੂਪ ਹੈ ਗੁਰੂ ਨਾਨਕ ਸਾਹਿਬ ਜੀ, ਉਹਨੂੰ ਜਾਨਣਾ ਕਰੋ, ਨਿਰੰਕਾਰ ਨੂੰ ਜਾਨਣਾ ਕਰੋ।
ਵਾਹ ਜਾਨੇ ਇਹੋ ਹੋਏ,
ਵਾਹ ਜਾਨੇ ਇਹੋ ਹੋਏ, ਉਹਦੇ ਜਾਨਣ ਕੀ ਪ੍ਰਾਪਤੀ ਹੋਵੇਗੀ ਜੀ? ਜੇ ਉਸ ਨੂੰ ਜਾਣ ਲੈਗੇ ਇਹੋ, ਇਹ ਜਿਹੜਾ ਜੀਵ ਹੈ ਨਾ ਉਹਦਾ ਰੂਪ ਹੀ ਬਣ ਜਾਏਗਾ, ਐਡੀ ਵੱਡੀ ਪ੍ਰਾਪਤੀ ਹੋਏਗੀ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਹੁਣ ਰਾਮ ਤੇ ਕਬੀਰ ਇੱਕੋ ਹੀ ਜੋਤ ਹੋ ਗਏ ਨੇ, ਪਛਾਣ ਹੀ ਰਹਿ ਗਈ ਹੈ। ਜੇ ਉਸ ਨੂੰ ਜਾਣਨਾ ਕਰਾਂਗੇ ਗੁਰਮੁਖ ਪਿਆਰੇ, ਉਸ ਦਾ ਰੂਪ ਹੋ ਜਾਓਗੇ।
ਇਹੋ ਅਰ ਉਹ ਜਬ ਮਿਲੇ ਤਬ,
ਇਹੋ ਅਰ ਉਹ ਜਬ ਮਿਲੇ, ਜਦ ਇਹ ਤੇ ਉਹ ਜੀਵ ਆਤਮਾ ਤੇ ਪਰਮਾਤਮਾ ਦੋਵੇਂ ਹੀ ਆਪਸ ਮਿਲ ਗਏ, ਜਿਸ ਵੇਲੇ
ਮਿਲਤ ਨਾ ਜਾਣੇ ਕੋਈ,
ਨਾ ਮਿਲਤ ਨਾ ਜਾਣੇ ਕੋਈ, ਤਬ ਮਿਲਤ ਨਾ ਜਾਣੇ ਕੋਈ, ਜਦੋਂ ਉਹ ਮਿਲ ਜਾਂਦੇ ਨੇ ਨਾ ਦੋਵੇਂ ਹੀ, ਫਿਰ ਉਸ ਮਿਲਣ ਨੂੰ ਕੋਈ ਜਾਣ ਨਹੀਂ ਸਮਝ ਨਹੀਂ ਸਕਦਾ ਕਿ ਪਰਮਾਤਮਾ ਕਿਹੜਾ ਹੈ ਔਰ ਜੀਵ ਆਤਮਾ ਕਿਹੜੀ ਹੈ, ਦੋਏ ਇੱਕੋ ਹੀ ਬਣ ਜਾਂਦੇ ਨੇ। ਸੋ ਇਸ ਕਰਕੇ ਜਦੋਂ ਇਹ ਦੋਏ ਮਿਲ ਜਾਣ, ਜੀਵ ਆਤਮਾ ਤੇ ਪਰਮਾਤਮਾ ਦੋਵਾਂ ਦਾ ਮੇਲ ਹੋ ਜਾਏ, ਫਿਰ ਜਿਹੜਾ ਉਸ ਦਾ ਰਸ ਹੈ ਨਾ, ਉਸ ਮਿਲਣ ਦਾ ਸਵਾਦ ਹੈ, ਆਨੰਦ ਹੈ, ਉਹ ਮਿਲਤ ਨਾ ਜਾਣਾ ਕੋਈ, ਉਹਨੂੰ ਜਾਣ ਨਹੀਂ ਸਕਦਾ ਕੋਈ, ਔਰ ਮਿਲਤ ਨਾ ਜਾਣਾ ਕੋਈ। ਕਹਿੰਦੇ ਇਸ ਪਰਮਾਤਮਾ ਦੇ ਰਸ ਨਾਲ ਮਿਲਿਆ ਜਾ ਸਕਦਾ, ਕੋਈ ਉਹਦੇ ਵਿੱਚ ਬਾਹਰ ਨਿਕਲਣਾ ਨਹੀਂ ਜਾਣਦਾ ਹੈ ਪਰਮਾਤਮਾ ਦਾ ਰਸ ਨਾ। ਕਈ ਵਾਰੀ ਬਹੁਤ ਬੰਦੇ ਕਹਿਣਗੇ ਜੀ ਧਿਆਨ ਜਾ ਲੱਗਣ ਲੱਗ ਗਿਆ ਸੀ, ਹੁਣ ਹਟ ਗਿਆ, ਨਹੀਂ ਤੈਨੂੰ ਭੁਲੇਖਾ ਪਿਆ, ਧਿਆਨ ਇੱਕ ਵਾਰੀ ਲੱਗ ਗਿਆ ਨਾ ਪਲਕ ਮਾਤਰ ਵੀ, ਮੁੜ ਕੇ ਹਟਦਾ ਝੂਟਾਂ ਨੇ ਤਾਂ ਉਹ ਨਹੀਂ ਹਟਦਾ, ਐਸਾ ਪਰਮਾਤਮਾ ਦਾ ਮਿਲਾਪ ਹੈ। ਕਈ ਕਹਿਣਗੇ ਜੀ ਰਸਤੇ ਪਹਿਲਾਂ ਉਹ ਲੱਗ ਗਿਆ ਸੀ, ਉਹ ਰਸ ਦੀਆਂ ਗੱਲਾਂ ਹੀ ਸੁਣੀਆਂ ਸੀ, ਭੁਲੇਖਾ ਪੈ ਗਿਆ, ਰਸ ਆਇਆ, ਮੁੜ ਕੇ ਬੇਰਸਤਾ ਨਹੀਂ ਹੁੰਦਾ ਹੈ। ਪਰਮਾਤਮਾ ਦੇ ਨਾਲ ਮਿਲਾਪ ਜਿਹੜਾ ਹੋ ਗਿਆ ਮੁੜ ਕੇ ਟੁੱਟਦਾ ਨਹੀਂ ਹੈ। ਸਿੱਧਾਂ ਨੇ ਪ੍ਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਤੇ, ਕਿਉਂ ਨਹੀਂ ਟੁੱਟਦਾ ਜੀ, ਜਿਹੜੀ ਚੀਜ਼ ਮਿਲਦੀ ਹੈ ਉਹ ਟੁੱਟ ਵੀ ਸਕਦੀ ਹੈ। ਫਿਰ ਉੱਥੇ ਪ੍ਰਮਾਣ ਦਿੱਤਾ ਗੁਰੂ ਨਾਨਕ ਸਾਹਿਬ ਜੀ, ਨਦੀਆਂ ਅਤੇ ਵਾਹ ਜਪਜੀ ਸਾਹਿਬ, ਕਹਿੰਦੇ ਜਿਵੇਂ ਨਦੀਆਂ ਦਾ ਵਾਹ ਵਹਾਰੇ ਮਿਲ ਮਿਲ ਕੇ ਨਾ ਇਕੱਠੇ ਹੋ ਕੇ ਦਰਿਆ ਵੱਡੇ ਵੱਡੇ ਬਣ ਕੇ ਸਮੁੰਦਰ ਚ ਮਿਲਣ ਜਾਣਦੇ ਨੇ, ਪਰ ਨਿਕਲ ਦੀ ਸੋਝੀ ਨਹੀਂ ਹੈ, ਨਿਕਲਦਾ ਕੋਈ ਨਹੀਂ ਦੇਖਿਆ ਦਰਿਆ ਕਿਸੇ ਨੇ ਅੱਜ ਤੱਕ, ਉਹਦੇ ਵਿਚ ਪੈਂਦੇ ਪੈਣੇ ਜਾਣਦੇ, ਨਿਕਲ ਨਹੀਂ ਜਾਣਦੇ। ਇਸੇ ਤਰ੍ਹਾਂ ਇਹ ਜੀਵ ਪਰਮਾਤਮਾ ਚ ਪੈਣ ਤੇ ਜਾਣਦਾ, ਤੁਰ ਤੁਰ ਕੇ ਪੈ ਸਕਦਾ, ਔਰ ਇੱਕ ਵਾਰੀ ਪੈ ਕੇ ਨਿਕਲ ਨਹੀਂ ਸਕਦਾ, ਬਾਹਰ ਨਹੀਂ ਆ ਸਕਦਾ। ਨਦੀਆਂ ਅਤੇ ਵਾਹ ਪਵਹ ਸਮੁੰਦ, ਨਾ ਜਾਣੀ ਹੈ, ਨਿਕਲ ਜਾਣਦੇ ਹੀ ਨਹੀਂ ਹੈ। ਹਾਂਜੀ,
ਸਸਤਾ ਸੋ ਨੀਕਾ ਕਰ ਸੋਧ,
ਆਪਾਂ ਸਮਾਪਤੀ ਕਰਦੇ ਟਾਈਮ ਹੋ ਗਿਆ, ਸੋ ਇਹ ਕੱਲ ਨੂੰ ਬਾਕੀ ਆਪਾਂ ਸੁਣਾਵਾਂ। ਗੁਰਮੁਖ ਪਿਆਰਿਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ, ਸੋ ਟਾਈਮ ਹੋ ਗਿਆ। ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆ ਕੇ ਗੁਰੂ ਕੀ ਬਾਣੀ ਸੁਣੀ ਹੈ ਔਰ ਗੁਰੂ ਕੇ ਬਚਨ ਸੁਣੇ ਨੇ। ਸੋ ਸਾਧ ਸੰਗਤ ਜੀ, ਬੋਲਤਿਆਂ ਕੋਲੋਂ ਦਾਸ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਤੁਸੀਂ ਸੂਝਵਾਨ ਗੁਰਮੁਖ ਪਿਆਰੇ ਹੋ, ਕਿਉਂਕਿ ਤੁਹਾਡੇ ਵੱਲ ਉੱਚ ਕੋਟੀ ਦੇ ਔਰ ਬਹੁਤ ਸਾਰੇ ਵਿਦਵਾਨ ਮਹਾਂਪੁਰਸ਼ ਗਿਆਨੀ ਮਹਾਤਮਾ ਬੜੇ ਵੱਡੇ ਉੱਚ ਕੋਟੀ ਦੇ ਆਉਂਦੇ ਨੇ, ਤੁਹਾਡੇ ਕੋਲ ਬਹੁਤ ਸਾਰੇ ਮੋਤੀ ਇਕੱਠੇ ਕੀਤੇ ਹੁੰਦੇ ਹਨ, ਸਾਜੀ ਇਕੱਲੇ ਹੀ ਹੁੰਦੇ ਆ, ਇਸ ਕਰਕੇ ਤੁਹਾਡੀ ਕਈ ਵਾਰੀ ਸਮਝ ਬਹੁਤ ਉੱਚੀ ਹੁੰਦੀ ਹੈ, ਕਥਾ ਕਰਦਿਆਂ ਤਾਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣ, ਸੋ ਅਣਜਾਣ ਬੱਚਾ ਸਮਝ ਕੇ ਮੁਆਫ ਕਰਨਾ ਜੀ, ਔਰ ਦੱਸ ਵੀ ਦੇਣੀ ਗਲਤੀ ਕੋਈ ਇਹ ਵੀ ਦੱਸਣ ਜੀ ਭਰਾਇਆ ਕਰਦਾ ਹੈ। ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ, ਗੁਰੂ ਸਾਹਿਬ ਜੀ ਦਾ ਕੋਟਾਨਕੋਟ ਧੰਨਵਾਦ, ਗੁਰਮੁਖ ਪਿਆਰੀ ਸਾਰੀ ਸੰਗਤਾਂ ਦਾ। ਸੋ ਸਾਰਿਆਂ ਨੂੰ ਭਾਈ ਸਤਿਗੁਰੂ ਆਪਣੇ ਦਰੋਂ ਕੋਲੋਂ ਨਾਮਦਾਨ ਬਖਸ਼ੇ, ਗੁਰਮੁਖ ਪਿਆਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।